ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸ਼ਨੀਵਾਰ 20 ਅਪ੍ਰੈਲ, 8 ਵਿਸਾਖ, ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਪੰਜਾਬ ਦੇ ਸਿਆਸੀ ਆਗੂ ਡੇਰਿਆਂ ਦੇ ਦਰਵਾਜ਼ਿਆਂ 'ਤੇ, ਭਾਜਪਾ ਕਿਸਾਨਾਂ ਨੂੰ ਮਨਾਏਗੀ ਉਹਨਾਂ ਦੇ ਆਗੂਆਂ ਨੂੰ ਨਹੀਂ। ਨਾਰਾਜ਼ਗੀ ਦੇ ਬਾਵਜੂਦ ਢੀਂਡਸਾ ਨਹੀਂ ਛੱਡਣਗੇ ਸ਼੍ਰੋਮਣੀ ਅਕਾਲੀ ਦਲ। ਰਵਨੀਤ ਬਿੱਟੂ ਨੇ ਆਖਿਆ, ਬਾਜਵਾ ਸਾਹਿਬ ਲੈਂਸ ਲੈ ਕੇ ਉਮੀਦਵਾਰ ਲੱਭੋ। ਹੰਸਰਾਜ ਅੰਸ ਨੇ ਆਖਿਆ, ਜੇ ਖੈਰਖਵਾ ਵਿਰੋਧ ਕਰਦੇ ਤਾਂ ਮੈਂ ਖਲਨਾਇਕ ਨਾ ਬਣਦਾ। ਮਲੂਕਾ ਦੀ ਨੂੰਹ ਨੂੰ ਕਿਸਾਨਾਂ ਨੇ ਭਾਜਪਾ ਦਫ਼ਤਰ ਵਿੱਚ ਘੇਰਿਆ। ਵਿਜੇ ਸਾਂਪਲਾ ਹਾਲੇ ਸਿਆਸੀ ਦਚੁੱਤੀ ਵਿੱਚ। ਅਕਾਲੀ ਦਲ ਦੇ ਸੰਪਰਕ ਵਿੱਚ ਆਏ ਬੈਂਸ ਭਰਾ, ਪਾਰਟੀ ਦੇ ਰਲੇਵੇਂ 'ਤੇ ਸਮਰਥਨ 'ਤੇ ਫਸਿਆ ਪੇਚ। ਬੇਅਦਬੀ ਮਾਮਲਾ, ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪ੍ਰਸ਼ਾਸਨ ਨੂੰ 2 ਦਿਨਾਂ ਦਾ ਅਲਟੀਮੇਟਮ। ਸੰਗਰੂਰ ਜੇਲ੍ਹ ਵਿੱਚ ਭਿੜੇ ਕੈਦੀ, 2 ਦੀ ਮੌਤ, 3 ਗੰਭੀਰ ਜ਼ਖਮੀ। ਪਹਿਲੇ ਗੇੜ ਵਿੱਚ ਉਮੀਦ ਅਨੁਸਾਰ ਘਰਾਂ ਤੋਂ ਬਾਹਰ ਨਹੀਂ ਨਿਕਲੇ ਵੋਟਰ। ਤ੍ਰਿਪੁਰਾ ਵਿੱਚ ਸਭ ਤੋਂ ਵੱਧ 81% ਦੀ ਵੋਟਿੰਗ। ਉੱਤਰ ਪ੍ਰਦੇਸ਼ ਅਤੇ ਬਿਹਾਰ ਨੇ ਕੀਤਾ ਹੈਰਾਨ। ਨਾਗਾਲੈਂਡ ਦੇ 6 ਜ਼ਿਲ੍ਹਿਆਂ ਵਿੱਚ ਕਿਸੇ ਨੇ ਵੋਟ ਨਹੀਂ ਕੀਤੀ। ਹੁਣ ਖਬਰਾਂ ਦੀ ਵਿਸਥਾਰ। ਇਰਾਨ ਨੇ ਆਖਿਆ ਕਿ ਡਰੋਨ ਹਮਲੇ ਨਾਕਾਮ ਕੀਤੇ ਗਏ ਨੇ। US ਅਫਸਰਾਂ ਦਾ ਦਾਅਵਾ ਹੈ ਕਿ ਇਜ਼ਰਾਈਲ ਨੇ ਅਟੈਕ ਕੀਤਾ। ਉੱਧਰ UN ਵਿੱਚ ਫਲਸਤੀਨ ਦੀ ਮੈਂਬਰਸ਼ਿਪ 'ਤੇ ਅਮਰੀਕਾ ਦਾ ਵੀਟੋ ਹੋ ਗਿਆ। ਜਲਵਾਯੂ ਤਬਦੀਲੀ ਦੇ ਅਸਰ ਤੋਂ ਮੁਕਤੀ ਦੇ ਮੌਲਿਕ ਅਧਿਕਾਰ ਦੇ ਤੌਰ 'ਤੇ ਮਾਨਤਾ ਦੇਣ ਦੇ 1 ਹਫ਼ਤੇ ਬਾਅਦ ਸੁਪਰੀਮ ਕੋਰਟ ਵਿੱਚ ਇੱਕ ਅਹਿਮ ਫੈਸਲੇ ਵਿੱਚ ਆਖਿਆ ਗਿਆ ਕਿ ਜਲਵਾਯੂ ਪਰਿਵਰਤਨ ਦਾ ਹਾਨੀਕਾਰਕ ਪ੍ਰਭਾਵ ਦੇਸ਼ ਦੇ ਭਵਿੱਖ 'ਤੇ ਪੈ ਸਕਦਾ ਹੈ। ਉਹਨਾਂ ਆਖਿਆ ਕਿ ਜੰਗਲ ਸਵਾਰਥਹੀਨ ਸੇਵਾ ਦਿੰਦੇ ਨੇ, ਰਾਸ਼ਟਰੀ ਜਾਇਦਾਦ ਹੈ, ਇਨਸਾਨ ਇਹਨਾਂ ਨੂੰ ਆਪਣੀ ਮੂਰਖਤਾ ਦੀ ਵਜ੍ਹਾ ਨਾਲ ਨਸ਼ਟ ਕਰ ਰਿਹਾ ਹੈ। RBI ਦੀ ਰਿਪੋਰਟ ਵਿੱਚ ਹਵਾਲਾ ਦਿੰਦੇ ਅਦਾਲਤ ਨੇ ਆਖਿਆ ਕਿ RBI ਦੀ ਰਿਪੋਰਟ ਔਨ ਕਰੰਸੀ ਐਡ ਫਾਈਨਾਂਸ ਚਿੰਤਾ ਦਾ ਵਿਸ਼ਾ ਹੈ। ਇਸ ਰਿਪੋਰਟ ਵਿੱਚ ਆਖਿਆ ਗਿਆ ਕਿ ਜਲਵਾਯੂ ਤਬਦੀਲੀ ਨਾਲ ਸਮਾਜ 'ਤੇ ਮਾੜਾ ਅਸਰ ਪੈ ਰਿਹਾ। ਇਹ ਅਸਰ ਦੇਸ਼ ਦੇ ਭਵਿੱਖ 'ਤੇ ਵੀ ਹੋਏਗਾ। ਮਾਮਲਾ ਫੋਰੈਸਟ ਦੀ ਜ਼ਮੀਨ ਨੂੰ ਇੱਕ ਪ੍ਰਾਈਵੇਟ ਜ਼ਮੀਨ ਦੇ ਤੌਰ 'ਤੇ ਐਲਾਨ ਕਰਨ ਨਾਲ ਜੁੜਿਆ ਸੀ। ਤੇਲੰਗਾਨਾ ਦੀ ਹਾਈਕੋਰਟ ਨੇ ਆਪਣੇ ਰਿਵਿਊ ਹੁਕਮ ਵਿੱਚ ਪ੍ਰਾਈਵੇਟ ਪਾਰਟੀ ਦੇ ਹੱਕ ਵਿੱਚ ਜ਼ਮੀਨ ਦੇ ਦਿੱਤੀ, ਜਦਕਿ ਇਸ ਤੋਂ ਪਹਿਲਾਂ ਦੇ ਹੁਕਮ ਵਿੱਚ ਆਖਿਆ ਗਿਆ ਸੀ ਕਿ ਜ਼ਮੀਨ ਜੰਗਲਾਤ ਦੀ ਹੈ। ਹਾਈਕੋਰਟ ਦੇ ਫੈਸਲੇ ਨੂੰ ਤੇਲੰਗਾਨਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ। ਸੁਪਰੀਮ ਕੋਰਟ ਨੇ ਫੈਸਲੇ ਨੂੰ ਬਦਲ ਦਿੱਤਾ। ਜੰਗਲਾਤ ਦੀ ਜ਼ਮੀਨ 'ਤੇ ਦਾਅਵਾ ਰੱਦ ਹੋ ਗਿਆ। ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਪਰਚੂਨ ਦੀ ਦੁਕਾਨ ਵਿੱਚ ਅੱਗ ਨਾਲ ਭੈਣ ਭਰਾ ਸਮੇਤ 3 ਬੱਚੇ ਜਿਉਂਦੇ ਸੜ ਗਏ। ਘਟਨਾ ਦੇ ਸਮੇਂ ਦੁਕਾਨਦਾਰ ਦੁਕਾਨ ਵਿੱਚ ਨਹੀਂ ਸੀ। ਬਿਜਲੀ ਗੁੱਲ ਹੋਣ ਕਰਕੇ ਦੁਕਾਨਦਾਰ ਦੇ ਦੋਨਾਂ ਬੱਚਿਆਂ ਨੇ ਮੋਮਬੱਤੀ ਜਗਾਈ, ਜਿਸ 'ਤੇ ਅੱਗ ਲੱਗ ਗਈ। ਇਸੇ ਵਿਚਕਾਰ ਦੁਕਾਨ 'ਤੇ ਸਮਾਨ ਲੈਣ ਆਇਆ ਕਿਸ਼ੋਰ ਵੀ ਝੁਲਸ ਗਿਆ। ਪਲਵਲ ਦੇ ਲਖਨਾਕਾ ਪਿੰਡ ਵਿੱਚ ਹੋਏ ਹਾਦਸੇ ਵਿੱਚ 3 ਦੀ ਮੌਤ ਹੋ ਗਈ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ 62% ਤੋਂ ਜ਼ਿਆਦਾ ਵੋਟਿੰਗ ਹੋਈ, ਲੇਕਿਨ 2019 ਸਾਲ ਤੋਂ ਘੱਟ ਰਹੀ ਹੈ। 21 ਸੂਬਿਆਂ ਦੀਆਂ 102 ਸੀਟਾਂ 'ਤੇ ਵੋਟਾਂ ਪਈਆਂ। ਤ੍ਰਿਪੁਰਾ ਵਿੱਚ ਸਭ ਤੋਂ ਵੱਧ 80%, ਬੰਗਾਲ ਵਿੱਚ ਦੂਜੇ ਨੰਬਰ 'ਤੇ 77% ਅਤੇ ਬਿਹਾਰ ਵਿੱਚ ਸਭ ਤੋਂ ਘੱਟ 48% ਵੋਟਾਂ ਪਾਈਆਂ ਗਈਆਂ। ਕੂਚ ਬਿਹਾਰ ਸਮੇਤ ਬੰਗਾਲ ਵਿੱਚ ਕਈ ਜਗ੍ਹਾ ਹਿੰਸਾ ਹੋਈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਰਿਕਾਰਡ ਗਿਣਤੀ ਵਿੱਚ ਵੋਟਾਂ NDA ਲਈ ਪਾਈਆਂ ਗਈਆਂ। ਪੂਰਬੀ ਨਾਗਾਲੈਂਡ ਦੇ 6 ਜ਼ਿਲ੍ਹਿਆਂ ਵਿੱਚ ਸਨਾਟਾ ਰਿਹਾ, ਜਿੱਥੇ ਵੱਖਰੇ ਸੂਬੇ ਦੀ ਮੰਗ 'ਤੇ ਆਦਿਵਾਸੀ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ। ਲੋਕ ਘਰਾਂ ਵਿੱਚ ਰਹੇ ਅਤੇ ਵੋਟਿੰਗ ਨਹੀਂ ਕੀਤੀ। ਚੋਣ ਕਮਿਸ਼ਨ ਮੁਤਾਬਕ ਬਸਤਰ ਦੇ 56 ਪਿੰਡਾਂ ਦੇ ਲੋਕਾਂ ਅਤੇ ਗ੍ਰੇਟ ਨਿਕੋਬਾਰ ਦੀ ਸ਼ੈਂਪੇਨ ਜਨਜਾਤੀ ਨੇ ਪਹਿਲੀ ਵਾਰ ਵੋਟਾਂ ਪਾਈਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਡਾਇਟ ਦੇ ਬਾਰੇ ਵਿੱਚ ED ਦੇ ਦਾਅਵਿਆਂ ਨੂੰ ਛੋਟੀ ਸੋਜ ਅਤੇ ਹਾਸੋਹੀਣਾ ਦੱਸਦਿਆਂ ਅਦਾਲਤ ਸਾਹਮਣੇ ਦਾਅਵਾ ਕੀਤਾ ਕਿ ਉਹ ਆਪਣੇ ਡਾਕਟਰ ਨੂੰ ਦੱਸੇ ਗਏ ਡਾਇਟ ਚਾਰਟ ਮੁਤਾਬਕ ਖਾਣਾ ਖਾ ਰਹੇ ਨੇ। ED ਨੇ ਅਦਾਲਤ ਵਿੱਚ ਆਖਿਆ ਸੀ ਕਿ ਉਹਨਾਂ ਨੂੰ ਘਰ ਦੇ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਗਈ ਸੀ, ਲੇਕਿਨ ਉਹ ਮੈਡੀਕਲ ਆਧਾਰ 'ਤੇ ਜ਼ਮਾਨਤ ਪਾਉਣ ਲਈ ਜੇਲ੍ਹ ਵਿੱਚ ਰੋਜ਼ਾਨਾ ਮਿੱਠੀਆਂ ਚੀਜ਼ਾਂ ਖਾ ਰਹੇ ਆ, ਜਦਕਿ ਉਹਨਾਂ ਨੂੰ ਟਾਈਪ 2 ਦੀ ਸ਼ੂਗਰ ਹੈ। ਕੇਜਰੀਵਾਲ ਮਨੀ ਲੈਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਨੇ। ਉਹਨਾਂ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਆਖਿਆ ਕਿ ਕੀ ਉਹਨਾਂ ਦਾ ਕਲਾਇੰਟ ਮਹਿਜ਼ ਜ਼ਮਾਨਤ ਪਾਉਣ ਲਈ ਲਕਵਾ ਹੋਣ ਦਾ ਰਿਸਕ ਉਠਾਏਗਾ। ਕੇਜਰੀਵਾਲ ਨੇ ਸ਼ੂਗਰ ਲੈਵਲ ਵਿੱਚ ਉਤਰਾਅ ਚੜਾਅ ਦੇ ਬਾਰੇ ਵਿੱਚ ਹਫ਼ਤੇ ਵਿੱਚ 3 ਵਾਰ ਡਾਕਟਰਾਂ ਨਾਲ ਸਲਾਹ ਕਰਨ ਦੀ ਪਟੀਸ਼ਨ ਵਾਪਸ ਲੈ ਲਈ ਸੀ। ਸ਼ੁੱਕਰਵਾਰ ਨੂੰ ਨਵੀਂ ਅਰਜ਼ੀ ਦੇ ਕੇ ਹਰ ਦਿਨ 15 ਮਿੰਟ ਡਾਕਟਰ ਨਾਲ ਸਲਾਹ ਦੀ ਇਜਾਜ਼ਤ ਮੰਗੀ। ਅਰਜ਼ੀ 'ਤੇ ਹੁਕਮ ਰਾਖਵਾਂ ਰੱਖਦਿਆਂ ਅਦਾਲਤ ਨੇ ਆਖਿਆ ਕਿ ਜ਼ਾਹਰ ਹੁੰਦਾ ਹੈ ਕਿ ਕੇਜਰੀਵਾਲ ਦੇ ਘਰ ਦਾ ਭੋਜਨ ਵਿੱਚ ਜੋ ਖਾਣੇ ਦੀ ਇਜਾਜ਼ਤ ਦਿੱਤੀ ਗਈ ਹੈ, ਉਸ ਵਿੱਚ ਉਹਨਾਂ ਨੂੰ ਉਹ ਦਿੱਤਾ ਗਿਆ ਜਿਸ ਵਿੱਚ ਅੰਤਰ ਹੈ। ਕੌਮੀ ਜਾਂਚ ਏਜੰਸੀ ਨੇ 2021 ਵਿੱਚ ਪੰਜਾਬ ਵਿੱਚ ਹੋਏ ਇੱਕ ਵਿਸਫੋਟ ਮਾਮਲੇ ਵਿੱਚ ਸ਼ਾਮਲ ਦਹਿਸ਼ਤਗਰਦਾਂ ਨਾਲ ਸੰਬੰਧ ਰੱਖਣ ਵਾਲੇ ਇੱਕ ਵਿਅਕਤੀ ਨੂੰ 13 ਕਨਾਲ ਜ਼ਮੀਨ NDPS ਐਕਟ ਦੇ ਨਿਯਮਾਂ ਤਹਿਤ ਜ਼ਬਤ ਕਰ ਲਈ। ਮਾਮਲਾ ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਦੇ ਕੋਲ ਮੋਟਰਸਾਈਕਲ ਵਿੱਚ ਧਮਾਕੇ ਨਾਲ ਸੰਬੰਧਿਤ ਹੈ, ਜਿਸ ਵਿੱਚ ਮੋਟਰਸਾਈਕਲ ਸਵਾਰ ਮਾਰਿਆ ਗਿਆ ਸੀ। ਸਦਰ ਫਾਜ਼ਿਲਕਾ ਥਾਣੇ ਤਹਿਤ ਮਾਤਮ ਨਗਰ ਪਿੰਡ ਦੇ ਰਹਿਣ ਵਾਲੇ ਸੂਰਤ ਸਿੰਘ ਉਰਫ ਸੁਰਤੀ ਦੀ ਜ਼ਮੀਨ ਜ਼ਬਤ ਕਰ ਦਿੱਤੀ ਗਈ ਹੈ। ਸੂਰਤ ਸਿੰਘ ਦੇ ਦਹਿਸ਼ਤਗਰਦਾਂ ਨਾਲ ਸੰਬੰਧ ਦੱਸੇ ਜਾ ਰਹੇ ਨੇ। ਪੰਜਾਬ ਸਰਕਾਰ ਦੀ 2024-25 ਦੀ ਐਕਸਾਈਜ਼ ਨੀਤੀ ਨੂੰ ਚੈਲੰਜ ਕਰਨ ਵਾਲੀ ਪਟੀਸ਼ਨ ਰੱਦ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ 'ਤੇ ਆਪਣੀ ਮੋਹਰ ਲਾ ਦਿੱਤੀ। ਹਾਈਕੋਰਟ ਨੇ ਆਖਿਆ ਕਿ ਸ਼ਰਾਬ ਦਾ ਵਪਾਰ ਮੌਲਿਕ ਅਧਿਕਾਰ ਨਹੀਂ, ਸਰਕਾਰ ਨੇ ਨੀਤੀ ਨਿਯਮ ਦੇ ਅਨੁਸਾਰ ਬਣਾਈ ਹੈ ਅਤੇ ਨੀਤੀਗਤ ਮਾਮਲਿਆਂ ਵਿੱਚ ਦਖਲ ਸਹੀ ਨਹੀਂ। ਮੋਗਾ ਦੀ ਇੱਕ ਫਰਮ ਨੇ ਪਟੀਸ਼ਨ ਦਾਖਲ ਕਰਦਿਆਂ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 2024-25 ਲਈ ਠੇਕੇ ਡਰਾ ਦੇ ਮਾਧਿਅਮ ਨਾਲ ਅਲਾਟ ਕਰਨ ਦਾ ਫੈਸਲਾ ਕੀਤਾ। ਕੁਝ ਸਾਲ ਪਹਿਲਾਂ ਤੱਕ ਅਰਜ਼ੀ ਫੀਸ 3500 ਰੁਪਏ ਸੀ, ਲੇਕਿਨ ਇਸ ਵਾਰ ਵਧਾ ਕੇ 75,000 ਰੁਪਇਆ ਕਰ ਦਿੱਤੀ। ਅਰਜ਼ੀ ਫੀਸ ਨੂੰ ਲੈ ਕੇ ਨਿਯਮ ਇਹ ਵੀ ਤੈਅ ਕੀਤੇ ਕਿ ਜੇ ਅਲਾਟਮੈਂਟ ਨਹੀਂ ਹੁੰਦੀ ਤਾਂ ਇਹ ਰਾਸ਼ੀ ਵਾਪਸ ਨਹੀਂ ਹੋਏਗੀ। ਸਰਕਾਰ ਨੇ 260 ਕਰੋੜ ਰੁਪਏ ਇਸ ਤੋਂ ਕਮਾਏ। ਸਰਕਾਰ ਦੀ ਨੀਤੀ ਕਰਕੇ ਜਿਨ੍ਹਾਂ ਦੇ ਡਰਾ ਵਿੱਚ ਨਾਮ ਨਹੀਂ ਆਏਗਾ ਉਹਨਾਂ ਦੇ 75,000 ਰੁਪਏ ਡੁੱਬ ਜਾਣਗੇ। ਪਟੀਸ਼ਨ ਕਰਤਾ ਨੇ ਆਖਿਆ ਕਿ ਅਰਜ਼ੀ ਫੀਸ ਵਿੱਚ ਬੇਤਹਾਸ਼ਾ ਵਾਧਾ ਨਾ ਸਿਰਫ ਗਲਤ ਹੈ ਬਲਕਿ ਇਨਸਾਫ ਦੇ ਸਿਧਾਂਤ ਦੇ ਵੀ ਖਿਲਾਫ ਹੈ। ਅਜਿਹੇ ਵਿੱਚ ਹਾਈਕੋਰਟ ਨੂੰ ਅਪੀਲ ਕੀਤੀ ਕਿ ਸਰਕਾਰ ਨੂੰ ਇਸ ਨੀਤੀ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਹਾਈਕੋਰਟ ਨੇ ਆਖਿਆ ਕਿ ਅਸੀਂ ਨੀਤੀ ਦਾ ਸਰਵੇਖਣ ਕਰ ਲਿਆ ਹੈ, ਜੋ ਨਿਯਮਾਨੁਸਾਰ ਤਿਆਰ ਕੀਤੀ ਹੈ, ਇਸ 'ਤੇ ਕੇਵਲ ਸਾਡੇ ਦਖਲ ਦੀ ਜ਼ਰੂਰਤ ਨਹੀਂ। ਜਦੋਂ ਤੱਕ ਇਨਸਾਫ ਦੇ ਕੁਦਰਤੀ ਸਿਧਾਂਤ ਦੀ ਗੱਲ ਹੈ ਤਾਂ ਇਹ ਵਪਾਰ ਦੇ ਮਾਮਲਿਆਂ ਵਿੱਚ ਇਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਦੇਰ ਸ਼ਾਮ ਕੈਦੀਆਂ ਅਤੇ ਹਵਾਲਾਤੀਆਂ ਵਿੱਚ ਖੂਨੀ ਝੜਪ ਹੋ ਗਈ। 2 ਕੈਦੀਆਂ ਦੀ ਜਾਨ ਚਲੀ ਗਈ, 2 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸ਼ੁੱਕਰਵਾਰ ਸ਼ਾਮ ਕੈਦੀਆਂ ਦੀ ਰੰਜਿਸ਼ ਦੇ ਚੱਲਦਿਆਂ ਝੜਪ ਹੋ ਗਈ ਸੀ। SKM ਗੈਰ ਰਾਜਨੀਤਿਕ ਨੇ ਹਰਿਆਣਾ ਵਿੱਚ ਗ੍ਰਿਫਤਾਰ 3 ਸਾਥੀਆਂ ਦੀ ਰਿਹਾਈ ਲਈ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਸਥਿਤ ਰੇਲਵੇ ਸਟੇਸ਼ਨ 'ਤੇ ਪੱਕਾ ਧਰਨਾ ਲਾ ਦਿੱਤਾ ਹੈ। 3 ਦਿਨਾਂ ਤੋਂ ਰੇਲ ਟਰੈਕ 'ਤੇ ਧਰਨਾ ਲੱਗਿਆ। ਸ਼ੰਭੂ ਵਿੱਚ ਰੇਲ ਟਰੈਕ 'ਤੇ ਪੱਕੇ ਧਰਨੇ ਕਰਕੇ ਪਰੇਸ਼ਾਨ ਯਾਤਰੀਆਂ ਨੇ ਆਖਿਆ ਕਿ ਕਿਸਾਨਾਂ ਨੂੰ ਹਰਿਆਣਾ ਅਤੇ ਕੇਂਦਰ ਤੋਂ ਪਰੇਸ਼ਾਨੀ ਹੈ ਤਾਂ ਜਨਤਾ ਨੂੰ ਦੁਖੀ ਕਿਉਂ ਕੀਤਾ ਜਾ ਰਿਹਾ ਹੈ। 3 ਦਿਨਾਂ ਧਰਨੇ ਦੌਰਾਨ 83 ਰੇਲਾਂ ਪ੍ਰਭਾਵਿਤ ਹੋਈਆਂ, 21 ਰੇਲਾਂ ਨੂੰ ਰੱਦ ਕਰਨਾ ਪਿਆ, 54 ਦੇ ਰੂਟ ਤਬਦੀਲ ਕੀਤੇ ਗਏ। DGP ਕਾਨੂੰਨ ਵਿਵਸਥਾ ਅਰਪਿਤ ਸ਼ੁਕਲਾ ਨੇ ਆਖਿਆ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਚੱਲ ਰਹੀ ਹੈ, ਕੋਸ਼ਿਸ਼ ਹੈ ਕਿ ਉਹ ਖੁਦ ਟਰੈਕ ਖਾਲੀ ਕਰ ਦੇਣ। ਮੁੱਖ ਚੋਣ ਅਧਿਕਾਰੀ ਪੰਜਾਬ ਨੇ ਆਖਿਆ ਕਿ ਚੋਣਾਂ ਵਿੱਚ ਜੇਕਰ ਵਿਘਨ ਪੈਦਾ ਹੋਏਗਾ ਤਾਂ ਚੋਣ ਕਮਿਸ਼ਨ ਦਖਲ ਦੇਵੇਗਾ। ਟਰੈਕ 'ਤੇ ਧਰਨੇ ਨੂੰ ਪੁਲਿਸ ਨੂੰ ਦੇਖਣਾ ਚਾਹੀਦਾ ਹੈ। ਉੱਧਰ 21 ਫਰਵਰੀ ਨੂੰ ਪੰਜਾਬ ਦੇ ਕਿਸਾਨ ਸ਼ੁਭ ਕਰਨ ਦੇ ਕਤਲ ਦੇ ਮਾਮਲੇ ਵਿੱਚ ਗਵਾਹ ਅਤੇ ਜ਼ਖਮੀਆਂ ਦੇ ਖਦਸ਼ੇ ਤੋਂ ਬਾਅਦ ਜਸਟਿਸ ਜੈਸ਼੍ਰੀ ਠਾਕਰ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਜਾਂਚ ਪੈਨਲ ਨੇ ਮਾਮਲੇ ਦੀ ਸੁਣਵਾਈ ਲਈ ਚੰਡੀਗੜ੍ਹ ਵਿੱਚ ਸਥਾਨ ਤੈਅ ਕੀਤਾ ਹੈ। ਗਵਾਹ ਅਤੇ ਜ਼ਖਮੀ ਵਿਅਕਤੀ ਹਰਿਆਣਾ ਕਮਿਸ਼ਨ ਦੇ ਸਾਹਮਣੇ ਹਾਜ਼ਰ ਹੋਣ ਨੂੰ ਲੈ ਕੇ ਖਦਸ਼ਾ ਹੈ। ਉਹਨਾਂ ਬੇਨਤੀ ਕੀਤੀ ਹੈ ਕਿ ਇਹ ਸਥਾਨ ਪੰਜਾਬ ਜਾਂ ਚੰਡੀਗੜ੍ਹ ਵਿੱਚ ਤੈਅ ਕੀਤਾ ਜਾਣਾ ਚਾਹੀਦਾ ਹੈ। ਆਯੋਗ ਨੇ ਤੈਅ ਕੀਤਾ ਕਿ ਗਵਾਹੀ ਦੇਣ ਲਈ ਵੱਧ ਤੋਂ ਵੱਧ 30 ਵਿਅਕਤੀ ਆ ਸਕਦੇ ਆ। ਕਮਿਸ਼ਨ ਆਪਣੀ ਅਗਲੀ ਕਾਰਵਾਈ ਲਈ 6 ਮਈ ਨੂੰ ਦੁਪਹਿਰ 2:30 ਵਜੇ ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਿਸਾਨ ਭਵਨ ਵਿੱਚ ਮੀਟਿੰਗ ਕਰੇਗਾ, ਜਿਸ ਵਿੱਚ IAS ਅਫਸਰ ਅਤੇ IPS ਅਫਸਰ ਸ਼ਾਮਲ ਹੋਣਗੇ। ਦੋਨੇ ਹਰਿਆਣੇ ਅਤੇ ਪੰਜਾਬ ਦੇ ADGP ਰੈਂਕ ਦੇ ਅਧਿਕਾਰੀ ਹੈ। ਵੀਰਵਾਰ ਨੂੰ ਹਰਿਆਣਾ ਵਿੱਚ ਦਾਤਾ ਸਿੰਘ ਵਾਲਾ ਖਨੌਰੀ ਹੱਦ ਦਾ ਦੌਰਾ ਕੀਤਾ, ਜਿੱਥੇ ਸ਼ੁਭ ਕਰਨ ਦਾ ਕਤਲ ਹੋਇਆ ਸੀ। ਕਮਿਸ਼ਨ ਨੇ ਨਰਵਾਣਾ ਵਿੱਚ ਇੱਕ ਰੈਸਟ ਹਾਊਸ ਵਿੱਚ ਕਿਸਾਨ ਆਗੂਆਂ ਅਤੇ ਵਕੀਲਾਂ ਨਾਲ ਮੁਲਾਕਾਤ ਕੀਤੀ, ਜੋ ਘਟਨਾ ਸਥਾਨ ਦੇ ਬਿਲਕੁਲ ਲਾਗੇ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਅਤੇ ਪੰਜਾਬ ਦੇ 137 ਜ਼ਿਲ੍ਹਾ ਜੱਜਾਂ ਦੇ ਤਬਾਦਲੇ ਕਰ ਦਿੱਤੇ ਨੇ। ਮੋਹਾਲੀ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪਾਲ ਸਿੰਘ ਦਾ ਤਬਾਦਲਾ ਕਪੂਰਥਲਾ, ਲੁਧਿਆਣੇ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨੀਸ਼ ਸਿੰਗਲ ਦਾ ਤਬਾਦਲਾ ਸੰਗਰੂਰ, ਕਪੂਰਥਲਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ ਤਬਾਦਲਾ ਅਮਰਿੰਦਰ ਸਿੰਘ ਗਰੇਵਾਲ ਦਾ ਤਬਾਦਲਾ ਅੰਮ੍ਰਿਤਸਰ ਕੀਤਾ ਗਿਆ। ਮੋਗਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਦਲ ਕਿਸਾਨਾਂ ਨੂੰ SAS ਨਗਰ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦਾ ਤਬਾਦਲਾ ਲੁਧਿਆਣਾ ਕਰ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 9 'ਤੇ ਉਮੀਦਵਾਰ ਐਲਾਨ ਦਿੱਤੇ, ਜਦਕਿ 4 ਸੀਟਾਂ 'ਤੇ ਸੰਗਰੂਰ, ਫਤਿਹਗੜ੍ਹ ਸਾਹਿਬ, ਅਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਵਿਖੇ ਹਾਲੇ ਐਲਾਨ ਨਹੀਂ ਕੀਤਾ। ਮਾਲਵਾ, ਜੋ ਕਦੇ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ, ਵਿਧਾਨ ਸਭਾ ਚੋਣਾਂ ਵਿੱਚ ਮਾਲਵੇ ਵਿੱਚ ਆਮ ਆਦਮੀ ਪਾਰਟੀ ਦਾ ਬਿਹਤਰ ਪ੍ਰਦਰਸ਼ਨ ਰਿਹਾ। ਆਮ ਆਦਮੀ ਪਾਰਟੀ ਦਾ ਇੱਥੇ ਨੈੱਟਵਰਕ ਵੀ ਮਜ਼ਬੂਤ ਹੋ ਗਿਆ। ਮਾਲਵੇ ਵਿੱਚ ਕਈ ਕਿਸਾਨ ਜਥੇਬੰਦੀਆਂ ਭਾਜਪਾ ਦਾ ਵਿਰੋਧ ਕਰ ਰਹੀਆਂ। ਭਾਜਪਾ ਦੇ ਸਿਖਰਲੇ ਨੇਤਾ ਇਹਨਾਂ ਸਾਰੇ ਪਹਿਲੂਆਂ ਦੀ ਸਮੀਖਿਆ ਕਰ ਰਹੇ ਹੈ ਅਤੇ ਇਹਨਾਂ ਸਾਰੀਆਂ ਸੀਟਾਂ 'ਤੇ ਸਿੱਖ ਚਿਹਰਿਆਂ 'ਤੇ ਦਾ ਖੇਡਣ ਦੀ ਰਣਨੀਤੀ ਹੈ। ਵਿਰੋਧੀ ਧਿਰ ਦੇ ਉਮੀਦਵਾਰਾਂ ਦਾ ਸਰਵੇਖਣ ਕਰਕੇ ਵੋਟ ਬੈਂਕ ਦੇ ਸਮੀਕਰਨ ਨੂੰ ਦੇਖਿਆ ਜਾ ਰਿਹਾ ਹੈ। ਜਾਤ ਸਮੀਕਰਨ ਅਤੇ ਸ਼ਹਿਰੀ ਇਲਾਕਿਆਂ ਦੀਆਂ ਵੋਟਾਂ 'ਤੇ ਭਾਜਪਾ ਦੀ ਨਜ਼ਰ ਹੈ। ਟਿਕਟ ਨਾ ਮਿਲਣ ਕਰਕੇ ਵਿਰੋਧੀ ਧਿਰਾਂ ਦੇ ਰੁੱਸੇ ਦਾਅਵੇਦਾਰ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ 'ਤੇ ਵੀ ਭਾਜਪਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ। ਭਾਜਪਾ ਮਾਲਵੇ ਵਿੱਚ ਖੁਦ ਨੂੰ ਸਾਬਤ ਕਰਨਾ ਚਾਹੁੰਦਾ। ਇਸ ਤੋਂ ਪਹਿਲਾਂ ਭਾਜਪਾ ਮਾਲਵਾ ਵਿੱਚ ਕਦੇ ਚੋਣਾਂ ਨਹੀਂ ਲੜੀ। ਪਾਰਟੀ ਨੂੰ ਉਮੀਦ ਹੈ ਕਿ ਪੰਜਾਬ ਵਿੱਚ ਬਹੁਕੋਣੀ ਮੁਕਾਬਲੇ ਦਾ ਗਣਿਤ ਉਹਨਾਂ ਦੇ ਪੱਖ ਵਿੱਚ ਹੋ ਸਕਦਾ ਹੈ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਭਾਜਪਾ ਦਾ ਪੁਨਰਗਠਨ ਪੰਜਾਬ ਲਈ ਇੱਕ ਝਟਕਾ ਸਾਬਤ ਹੋਏਗਾ ਅਤੇ ਨਰਿੰਦਰ ਮੋਦੀ ਅਤੇ ਭਾਜਪਾ ਦੀ ਅਗਵਾਈ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਔਖ ਹੋਏਗੀ। ਖੇਤੀ ਯੋਗ ਜ਼ਮੀਨ ਬਰਬਾਦ ਹੋ ਜਾਏਗੀ, ਫਸਲਾਂ ਨਸ਼ਟ ਹੋ ਜਾਣਗੀਆਂ, ਪੰਜਾਬ ਦੇ ਜਲ ਸੰਸਾਧਨ ਲੁੱਟ ਦੇ ਅਧੀਨ ਹੋ ਜਾਣਗੇ ਅਤੇ ਪੰਜਾਬ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਖਤਰੇ ਵਿੱਚ ਪੈ ਜਾਣਗੇ। ਉਹਨਾਂ ਆਖਿਆ ਕਿ ਜੇਕਰ ਭਾਜਪਾ ਅੱਗੇ ਵੱਧਦੀ ਹੈ ਤਾਂ ਪੰਜਾਬ ਆਪਣਾ ਸਭ ਕੁਝ ਗੁਆ ਦੇਵੇਗਾ। ਮਾਲਵਾ ਖਿੱਤੇ ਵਿੱਚ 67% ਪੇਂਡੂ ਵੋਟਰ ਹੈ, ਸ਼ਹਿਰੀ ਵੋਟ 33% ਨੇ। ਪੰਜਾਬ ਭਾਜਪਾ ਦਾ ਕਹਿਣਾ ਕਿ ਪਾਰਟੀ ਮਾਲਵੇ ਵਿੱਚ ਇਤਿਹਾਸਕ ਪ੍ਰਦਰਸ਼ਨ ਕਰੇਗੀ। ਕੇਂਦਰ ਵਿੱਚ ਉਹਨਾਂ ਆਖਿਆ ਕਿ ਤੀਜੀ ਵਾਰ ਸਰਕਾਰ ਬਣਨ ਵਾਲੀ ਮੋਦੀ ਸਰਕਾਰ ਵਿੱਚ ਪੰਜਾਬ ਦੀ ਅਹਿਮ ਹਿੱਸੇਦਾਰੀ ਹੋਏਗੀ। ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ ਦੇ ਬਿਆਨ 'ਤੇ ਅਕਾਲੀ ਸਿਆਸਤ ਗਰਮਾ ਗਈ। ਪਾਰਟੀ ਵੱਲੋਂ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਸੰਸਦੀ ਸੀਟ ਤੋਂ ਚੋਣ ਨਾ ਲੜਾਏ ਜਾਣ 'ਤੇ ਮਜੀਠੀਆ ਨੇ ਆਖਿਆ ਕਿ ਪਰਮਿੰਦਰ ਢੀਂਡਸਾ ਮਜ਼ਬੂਤ ਚਿਹਰਾ ਅਤੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ। ਉਹਨਾਂ ਆਖਿਆ ਕਿ ਇਹ ਮੇਰਾ ਨਿੱਜੀ ਬਿਆਨ ਹੈ। ਮਜੀਠੀਆ ਨੇ ਕਿਹਾ ਕਿ ਪਰਮਿੰਦਰ ਢੀਂਡਸਾ 10 ਸਾਲ ਤੱਕ ਕੈਬਨਿਟ ਮੰਤਰੀ ਰਹੇ, 5 ਵਿਧਾਨ ਸਭਾ ਚੋਣਾਂ ਜਿੱਤੇ। 2019 ਵਿੱਚ ਪਾਰਟੀ ਨੇ ਉਹਨਾਂ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਪਾਰਟੀ ਲਈ ਢੀਂਡਸਾ ਸਭ ਤੋਂ ਮਜ਼ਬੂਤ ਚਿਹਰਾ ਹੋਣ ਅਤੇ ਸੀਨੀਅਰ ਹੋਣ ਦੇ ਨਾਤੇ ਉਹਨਾਂ ਦਾ ਹੱਕ ਹੈ। ਉਹਨਾਂ ਆਖਿਆ ਕਿ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੂੰਦਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਉਹਨਾਂ ਲਈ ਪਾਰਟੀ ਦਾ ਫੈਸਲਾ ਸਰਵਉੱਚ ਹੈ, ਲੇਕਿਨ ਢੀਂਡਸਾ ਪਰਿਵਾਰ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਸੀ। ਹੱਦਬੰਦੀ ਤੋਂ ਬਾਅਦ ਰਾਖਵੀਆਂ ਹੋਈਆਂ ਜਲੰਧਰ ਲੋਕ ਸਭਾ ਸੀਟ ਦੀ ਸਥਿਤੀ 2009 ਵਿੱਚ ਬਦਲ ਗਈ। ਤਦ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਹਟਾ ਕੇ ਫਲੌਰ ਨੂੰ ਜਲੰਧਰ ਲੋਕ ਸਭਾ ਹਲਕੇ ਵਿੱਚ ਸ਼ਾਮਲ ਕੀਤਾ। ਦੁਆਬਾ ਹਲਕੇ ਵਿੱਚ ਜਲੰਧਰ ਸੀਟ 'ਤੇ ਸਭ ਤੋਂ ਜ਼ਿਆਦਾ 37% ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਨੇ। ਇਹਨਾਂ ਵਿੱਚ ਵੱਡੀ ਹਿੱਸੇਦਾਰੀ ਰਵਿਦਾਸੀਆ ਭਾਈਚਾਰੇ ਦੀ ਹੈ। ਇਸ ਵਿੱਚ ਇਸ ਸੀਟ 'ਤੇ ਸਾਰੀਆਂ ਪਾਰਟੀਆਂ ਦੀ ਰਣਨੀਤੀ ਰਵਿਦਾਸੀਆ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਦੀ ਰਹਿੰਦੀ ਹੈ। ਇਸ ਵਾਰ ਵੀ ਹੁਣ ਤੱਕ ਮੈਦਾਨ ਵਿੱਚ ਉਤਰੇ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਬਸਪਾ ਦੇ ਉਮੀਦਵਾਰ ਰਵਿਦਾਸੀਆ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ। ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਇੰਤਜ਼ਾਰ ਹੈ। ਇਹਨਾਂ ਦੀਆਂ ਸਾਰਿਆਂ ਦੀਆਂ ਡੇਰੇ ਦੇ ਦਰਾਂ 'ਤੇ ਆਸਾਂ ਨੇ। ਉੱਧਰ ਭਾਰਤੀ ਜਨਤਾ ਪਾਰਟੀ ਨੇ ਆਖਿਆ ਕਿ ਉਹ ਕਿਸਾਨਾਂ ਨੂੰ ਮਨਾਏਗੀ, ਉਹਨਾਂ ਦੇ ਨੇਤਾਵਾਂ ਨੂੰ ਨਹੀਂ। ਜਥੇਬੰਦੀਆਂ ਦੇ ਵਿਰੋਧ ਨਾਲ ਲੋਕਾਂ ਦੀ ਉਹਨਾਂ ਨੂੰ ਹਮਦਰਦੀ ਮਿਲ ਰਹੀ ਹੈ। ਉਹਨਾਂ ਆਖਿਆ ਕਿ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਵੀ ਭਾਜਪਾ ਚੋਣ ਲੜੇਗੀ। ਭਾਜਪਾ ਉਮੀਦਵਾਰ ਜਿੱਥੇ ਵੀ ਜਾ ਰਹੇ ਨੇ ਕਾਲੀਆਂ ਝੰਡੀਆਂ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚ ਰਹੇ ਨੇ। ਉੱਧਰ ਨਾਰਾਜ਼ਗੀ ਦੇ ਬਾਵਜੂਦ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਮਿਲਣ 'ਤੇ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਤੋਂ ਭਾਵੇਂ ਨਾਰਾਜ਼ ਹੈ, ਲੇਕਿਨ ਉਹ ਪਾਰਟੀ ਨਹੀਂ ਛੱਡਣਗੇ। ਸਾਬਕਾ ਮੰਤਰੀ ਪਰਮਿੰਦਰ ਢੀਂਡਸਾ ਹੁਣ ਡੇਰਾ ਗਾਗਾ ਸੀਟ ਤੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨਗੇ। ਨਾਰਾਜ਼ ਸੁਖਦੇਵ ਸਿੰਘ ਢੀਂਡਸਾ ਨੂੰ ਮਨਾਉਣ ਲਈ ਸੁਖਬੀਰ ਬਾਦਲ ਨੇ ਉਹਨਾਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ। ਲੁਧਿਆਣੇ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਿੱਚ ਜ਼ਬਾਨੀ ਜੰਗ ਤੇਜ਼ ਹੋਣ ਲੱਗ ਪਈ। ਬਾਜਵਾ ਦੇ ਬਿੱਟੂ ਦੀ ਚੋਣ ਵਿੱਚ ਹਾਰ ਹੋਣ ਦੇ ਬਿਆਨ ਤੋਂ ਬਾਅਦ ਬਿੱਟੂ ਨੇ ਲੁਧਿਆਣਾ ਵਿੱਚ ਹਾਲੇ ਉਮੀਦਵਾਰ ਤੈਅ ਨਾ ਕਰ ਸਕਣ 'ਤੇ ਕਾਂਗਰਸ ਦੇ ਆਗੂ ਬਾਜਵਾ ਨੂੰ ਕਿਹਾ ਕਿ ਬਾਜਵਾ ਸਾਹਿਬ ਲੈਂਸ ਲੈ ਕੇ ਲੁਧਿਆਣਾ ਲਈ ਉਮੀਦਵਾਰ ਲੱਭੋ। ਲੁਧਿਆਣਾ ਉਦਯੋਗਿਕ ਸ਼ਹਿਰ ਹੈ ਅਤੇ ਚੰਗੇ ਔਜ਼ਾਰਾਂ ਲਈ ਪ੍ਰਸਿੱਧ ਹੈ। ਉਹਨਾਂ ਆਖਿਆ ਕਿ ਮੈਂ ਤੁਹਾਨੂੰ ਲੈਂਸ ਲੈ ਕੇ ਦੇ ਸਕਦਾ। ਬਿੱਟੂ ਦੇ ਮੁਤਾਬਕ ਕਾਂਗਰਸ ਕਿਸੇ ਬਾਹਰੀ ਵਿਅਕਤੀ ਨੂੰ ਚੋਣ ਲੜਾਉਣ ਲਈ ਭੇਜ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਵਿਜੇ ਸਾਂਪਲਾ ਨੇ ਫੈਸਲਾ ਕੀਤਾ ਹੈ ਕਿ ਉਹ ਅਕਾਲੀ ਦਲ ਵਿੱਚ ਨਹੀਂ ਸ਼ਾਮਲ ਹੋਣਗੇ। ਪਹਿਲਾਂ ਉਹਨਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਸੀ। ਭਾਜਪਾ ਨੇ ਉਹਨਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਨਹੀਂ ਦਿੱਤੀ, ਇਸ ਕਰਕੇ ਉਹ ਨਾਰਾਜ਼ ਸਨ। ਉੱਧਰ ਲੋਕ ਸਭਾ ਹਲਕਾ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦੇ ਅਕਾਲੀ ਦਲ ਵਿੱਚ ਜਾਣ ਦੇ ਚਰਚੇ ਨੇ। ਆਉਣ ਵਾਲੇ 1-2 ਦਿਨਾਂ ਵਿੱਚ ਤਸਵੀਰ ਸਾਫ਼ ਹੋਏਗੀ। ਬੈਂਸ ਆਪਣੇ ਲੋਕ ਇਨਸਾਫ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਾ ਚਾਹੁੰਦੇ ਆ ਅਤੇ ਉਹ ਇਹ ਚਾਹੁੰਦੇ ਆ ਕਿ ਉਹਨਾਂ ਦੀ ਪਾਰਟੀ ਨਾਲ ਗੱਠਜੋੜ ਕੀਤਾ ਜਾਵੇ। ਅਕਾਲੀ ਦਲ ਚਾਹੁੰਦਾ ਕਿ ਬੈਂਸ ਆਪਣੀ ਪਾਰਟੀ ਦਾ ਰਲੇਵਾਂ ਅਕਾਲੀ ਦਲ ਵਿੱਚ ਕਰਨ ਅਤੇ ਘਰ ਵਾਪਸੀ ਕਰਨ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਕੱਲ੍ਹ ਝੱਖੜ ਅਤੇ ਗੜਿਆਂ ਨਾਲ ਪੰਜਾਬ ਵਿੱਚ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਿਆ। 10 ਜ਼ਿਲ੍ਹਿਆਂ ਵਿੱਚ ਗੜੇਮਾਰੀ ਵਾਢੀ ਦੇ ਕੰਮ ਨੂੰ ਬ੍ਰੇਕ ਲੱਗ ਗਈ। ਮੁੱਖ ਮੰਤਰੀ ਨੇ ਭਾਵੇਂ ਆਖਿਆ ਕਿ ਫਸਲ ਦੇ ਹਰ ਦਾਣੇ ਦਾ ਨੁਕਸਾਨ ਦੀ ਭਰਪਾਈ ਕਰਾਂਗੇ, ਪਰ ਕਿਸਾਨਾਂ ਦਾ ਕਹਿਣਾ ਕਿ ਪਹਿਲਾਂ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲ ਸਕਿਆ। ਖਰੀਦ ਕੇਂਦਰਾਂ ਵਿੱਚ ਫਸਲ ਭਿੱਜ ਗਈ ਹੈ। ਮੌਸਮ ਵਿਭਾਗ ਵੱਲੋਂ ਅੱਜ ਵੀ ਕੁਝ ਹਲਕਿਆਂ ਵਿੱਚ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।